ਉਸ ਕਰਤਾ ਪੁਰਖ ਦੀ ਰਚਨਾ ਨੂੰ ਕਰਤਾ ਪੁਰਖ ਵਾਹਿਗੁਰੂ ਹੀ ਜਾਣ ਸਕਦਾ ਹੈ।
ਕਈ ਕੋਟ ਸਿੱਧ ਜਤੀ ਜੋਗੀ
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਹੋਰ ਅੱਗੇ ਬੇਅੰਤ ਸ੍ਰਿਸ਼ਟੀ ਦਾ ਹੀ ਜ਼ਿਕਰ ਕਰਦੇ ਹਨ ਬਈ ਕਈ ਕਰੋੜਾਂ ਸਿੱਧ ਲੋਕ ਨੇ। ਸਿੱਧ ਕਹਿੰਦੇ ਨੇ ਵੀ ਜਿਹੜਾ ਰਿੱਧੀ ਸਿੱਧੀ ਵਾਲਾ ਸਮਰੱਥ ਪੁਰਖ ਹੋਵੇ। ਕਈ ਕਰੋੜਾਂ ਹੀ ਸਿੱਧ ਨੇ ਤੇ ਕਈ ਕਰੋੜਾਂ ਹੀ ਜਤੀ ਦਾ ਅਰਥ ਹੈ ਬ੍ਰਹਮਚਾਰੀ ਅਥਵਾ ਸੰਨਿਆਸੀ ਨੇ ਤੇ ਕਈ ਕਰੋੜਾਂ ਹੀ ਯੋਗੀ ਹਨ।
ਕਈ ਕੋਟ ਰਾਜੇ ਰਸ ਭੋਗੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਪਾਈ ਰਾਜੇ ਵੀ ਹਨ ਤੇ ਜਿਹੜੇ ਰਾਜੇ ਹੋ ਕੇ ਅਨੇਕਾਂ ਤਰ੍ਹਾਂ ਦੇ ਰਸਾਂ ਨੂੰ ਭੋਗ ਰਹੇ ਹਨ।
ਕਈ ਕੋਟ ਪੰਖੀ ਸਰਪ ਉਪਾਏ
ਲੋਕ ਕੱਲੀ ਇਹ ਮਨੁੱਖ ਸ੍ਰਿਸ਼ਟੀ ਦੀ ਗੱਲ ਨਹੀਂ, ਹਜ਼ੂਰ ਕਹਿੰਦੇ ਕਈ ਕਰੋੜਾਂ ਵਾਹਿਗੁਰੂ ਨੇ ਪੰਛੀ ਵੀ ਤੇ ਸੱਪ ਵੀ ਪੈਦਾ ਕੀਤੇ ਨੇ ਕਿਉਂਕਿ ਪਸ਼ੂ ਪੰਛੀ ਵੀ ਤੇ ਇੱਕ ਰਚਨਾ ਵਿੱਚ ਹੀ ਆਉਂਦੇ ਨੇ। ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਸਤਿਗੁਰੂ ਨੇ ਪਹਿਲਾਂ ਆਖਿਆ ਸੀ ਨਾ ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੁਕ ਪ੍ਰਕਾਰ, ਬਹੁਤ ਤਰੀਕਿਆਂ ਦੀ ਤੇ ਅਨੇਕਾਂ ਢੰਗਾਂ ਦੇ ਨਾਲ ਇਹ ਸ੍ਰਿਸ਼ਟੀ ਰਚੀ ਹੋਈ ਹੈ। ਉਹ ਕਿਹੜੀ ਕਿਹੜੀ ਹੈ ਉਹਦਾ ਜ਼ਿਕਰ ਹੋ ਰਿਹਾ ਹੈ ਵੀ ਕਈ ਕਰੋੜਾਂ ਤੇ ਪੰਛੀ ਨੇ ਉਹਨਾਂ ਦਾ ਵੀ ਕੋਈ ਪਤਾ ਨਹੀਂ ਤੇ ਕਿੰਨੇ ਕਈ ਕਰੋੜਾਂ ਸੱਪ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਕਈ ਕੋਟ ਪੱਥਰ ਬਿਰਖ ਨਿਪ ਜਾਏ
ਲੋਕ ਕਈ ਕਰੋੜਾਂ ਵਾਹਿਗੁਰੂ ਨੇ ਪੱਥਰ ਵੀ ਪੈਦਾ ਕੀਤੇ ਨੇ। ਪੱਥਰਾਂ ਦੀਆਂ ਕਿਸਮਾਂ ਵੀ ਅਨੇਕਾਂ ਨੇ ਤੇ ਬਿਰਖ ਦਾ ਅਰਥ ਹੈ ਬਿਰਸ਼। ਆ ਪੌਦੇ ਵੀ ਅਨੇਕਾਂ ਤਰ੍ਹਾਂ ਦੇ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਕਈ ਕੋਟ ਪਵਨ ਪਾਣੀ ਬਹਿ ਸੰਤਰ
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਹੀ ਪਵਨ ਦਾ ਅਰਥ ਹੈ ਹਵਾ ਤੇ ਪਾਣੀ ਤੇ ਬੈਸੰਤਰ ਆਦਿਕ, ਬੈਸੰਤਰ ਅੱਗ ਨੂੰ ਕਹਿੰਦੇ ਨੇ। ਇਹ ਪੌਣ ਪਾਣੀ ਅਗਨੀ ਆਦਿਕ ਤੱਤ ਵੀ ਕਰੋੜਾਂ ਦੀ ਤਾਦਾਦ ਵਿੱਚ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਕਈ ਕੋਟ ਦੇਸ਼ ਭੂ ਮੰਡਲ
ਲੋ ਕਈ ਕਰੋੜਾਂ ਵਾਹਿਗੁਰੂ ਪਰਮੇਸ਼ਰ ਨੇ ਦੇਸ਼ ਪੈਦਾ ਕੀਤੇ ਨੇ ਤੇ ਭੂ ਮੰਡਲ ਜਿਹੜੇ ਧਰਤੀ ਦੇ ਮੰਡਲ ਨੇ ਉਹ ਵੀ ਕਰੋੜਾਂ ਹੀ ਪੈਦਾ ਕੀਤੇ ਨੇ। ਜਦੋਂ ਆਪਾਂ ਰਾਤ ਨੂੰ ਆਕਾਸ਼ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ ਜਿਹੜੇ ਆਪਾਂ ਨੂੰ ਤਾਰੇ ਚਮਕਦੇ ਦਿਖਾਈ ਦਿੰਦੇ ਨੇ ਇਹ ਸਭ ਧਰਤੀਆਂ ਨੇ, ਇਹ ਬੜੇ ਬੜੇ ਮੰਡਲ ਨੇ। ਇਸੇ ਲਈ ਕਈ ਕਰੋੜਾਂ ਵਾਹਿਗੁਰੂ ਨੇ ਇਸ ਤਰ੍ਹਾਂ ਭੂ ਮੰਡਲ ਵੀ ਧਰਤੀ ਮੰਡਲ ਵੀ ਪੈਦਾ ਕੀਤੇ ਹਨ।
ਕਈ ਕੋਟ ਸਸੀਅਰ ਸੂਰ ਨਖਿਅਤਰ
ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਕਈ ਕਰੋੜਾਂ ਸਸੀਅਰ ਦਾ ਅਰਥ ਚੰਦਰਮਾ ਨੇ ਤੇ ਕਈ ਕਰੋੜਾਂ ਹੀ ਸੂਰਜ ਨੇ ਤੇ ਕਈ ਕਰੋੜਾਂ ਹੀ ਨਖਿਅਤਰ ਦਾ ਅਰਥ ਹੈ ਗ੍ਰਹਿ ਨੇ, ਸਟਾਰ ਨੇ, ਇਹਨਾਂ ਦੀ ਵੀ ਗਿਣਤੀ ਕਰੋੜਾਂ ਹੀ ਹੈ। ਤੇ ਹੁਣ ਜਿਹੜੇ ਸਾਇੰਸਦਾਨ ਨੇ ਤੁਸੀਂ ਇਹਨਾਂ ਨੂੰ ਵੀ ਪੁੱਛ ਕੇ ਦੇਖ ਲਓ, ਉਹ ਵੀ ਇਸ ਗੱਲ ਨਾਲ ਸਹਿਮਤ ਨੇ ਵੀ ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਸੂਰਜ ਵੀ ਇੱਕ ਨਹੀਂ, ਚੰਦਰਮਾ ਵੀ ਇੱਕ ਨਹੀਂ, ਸਾਨੂੰ ਤੇ ਇੱਕ ਹੀ ਸੂਰਜ ਚੰਦਰਮਾ ਦਿਸਦਾ ਹੈ ਨਾ, ਪਰ ਵਾਹਿਗੁਰੂ ਦੀ ਰਚਨਾ ਬੇਅੰਤ ਹੈ ਕਿਉਂਕਿ ਉਸਨੇ ਕਰੋੜਾਂ ਬ੍ਰਹਿਮੰਡ ਖੰਡ ਰਚੇ ਨੇ। ਹਰ ਇੱਕ ਬ੍ਰਹਿਮੰਡ ਦੇ ਵਿੱਚ ਸੂਰਜ ਤੇ ਚੰਦਰਮਾ ਵੀ ਬਣਾਏ ਨੇ, ਸਭ ਕੁਛ ਬਣਾਇਆ ਹੋਇਆ। ਇਸ ਲਈ ਉਸ ਕਰਤਾ ਪੁਰਖ ਦੀ ਰਚਨਾ ਬੇਅੰਤ ਹੈ। ਕਈ ਕਰੋੜਾਂ ਚੰਦਰਮਾ ਨੇ, ਕਈ ਕਰੋੜਾਂ ਸੂਰਜ ਨੇ ਤੇ ਕਈ ਕਰੋੜਾਂ ਹੀ ਨਖੇਤਰ ਨੇ। ਇੱਕ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ, ਧੰਨ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਡਾ ਪੁੱਤਰ ਰਾਮ ਰਾਏ ਹੋਇਆ ਤੇ ਉਸਨੂੰ ਕੁਛ ਕਰਾਮਾਤਾਂ ਦੇ ਕੇ ਗੁਰੂ ਮਹਾਰਾਜ ਨੇ ਔਰੰਗਜ਼ੇਬ ਦੇ ਕੋਲ ਭੇਜਿਆ ਸੀ ਤੇ ਉਹਨੂੰ ਇਹ ਗੱਲ ਆਖੀ ਸੀ ਬਈ ਤੂੰ ਗੁਰੂ ਘਰ ਦੀ ਹੇਠੀ ਨਹੀਂ ਹੋਣ ਦੇਣੀ, ਜਦੋਂ ਕੋਈ ਵੀ ਐਸਾ ਮਸਲਾ ਜਾਂ ਕੋਈ ਸਵਾਲ ਕਰੇ ਜੋ ਤੂੰ ਬਚਨ ਕਹੇਗਾ ਤੇ ਉਹ ਪੂਰਾ ਹੋ ਜਾਵੇਗਾ। ਇਉਂ ਹਦਾਇਤ ਕਰਕੇ ਗੁਰੂ ਹਰਿਰਾਜ ਸਾਹਿਬ ਮਹਾਰਾਜ ਨੇ ਦਿੱਲੀ ਔਰੰਗਜ਼ੇਬ ਦੇ ਪਾਸ ਭੇਜਿਆ ਤੇ ਰਾਮ ਰਾਏ ਨੇ ਹੁਣ ਉਹਨੂੰ ਮੁਫ਼ਤ ਦੀ ਇਹ ਸਾਰੀ ਸ਼ਕਤੀ ਮਿਲੀ ਸੀ ਤੇ ਉਸਨੇ ਸ਼ੁਗਲ ਦੇ ਤੌਰ ਤੇ ਹੀ ਤੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕੋਈ ਤਕਰੀਬਨ 372 ਕਰਾਮਾਤਾਂ ਰਾਮ ਰਾਏ ਨੇ ਔਰੰਗਜ਼ੇਬ ਨੂੰ ਦਿਖਾਈਆਂ ਸਨ, ਜਿਸ ਦੇ ਬਦਲੇ ਦੇ ਵਿੱਚ ਉਸਨੂੰ ਔਰੰਗਜ਼ੇਬ ਨੇ ਦੇਹਰਾਦੂਨ ਰਿਆਸਤ ਵੀ ਦਿੱਤੀ ਤੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਬਹੁਤ ਸਾਰੀ ਮਾਇਆ ਵੀ ਇਸ ਨੂੰ ਮਿਲਦੀ ਰਹੀ ਤੇ ਇਸਨੇ ਕੇਵਲ ਉਸ ਕਰਾਮਾਤ ਨੂੰ ਆਪਣੀ ਪੂਜਾ ਪ੍ਰਤਿਸ਼ਠਾ ਲਈ ਹੀ ਵਰਤਿਆ। ਉਸ ਕਰਾਮਾਤਾਂ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਔਰੰਗਜ਼ੇਬ ਨੇ ਰਾਮ ਰਾਏ ਪਾਸ ਸਵਾਲ ਕੀਤਾ, ਕਹਿਣ ਲੱਗਾ ਵੀ ਸਤਿਗੁਰੂ ਦੀ ਬਾਣੀ ਵਿੱਚ ਮੈਂ ਸੁਣਿਆ ਹੈ ਵੀ ਉਹਦੇ ਵਿੱਚ ਲਿਖਿਆ ਹੈ ਵੀ ਅਨੇਕ ਕਈ ਸੂਰਜ ਨੇ ਤੇ ਕਈ ਚੰਦਰਮਾ ਨੇ ਤੇ ਕੀ ਇਹ ਸੱਚ ਹੈ? ਤੇ ਰਾਮ ਰਾਏ ਕਹਿਣ ਲੱਗਾ ਹਾਂ ਵੀ ਇਹ ਸੱਚੀ ਗੱਲ ਹੈ। ਤੇ ਜਿਸ ਦਿਨ ਇਹ ਵਿਚਾਰ ਹੋ ਰਹੀ ਸੀ ਉਸ ਦਿਨ ਰਾਤ ਨੂੰ ਸਭਾ ਲੱਗੀ ਹੋਈ ਸੀ ਤੇ ਔਰੰਗਜ਼ੇਬ ਨੇ ਸਵਾਲ ਕਰ ਦਿੱਤਾ ਤੇ ਕਹਿਣ ਲੱਗਾ ਚੰਗਾ ਜੇ ਗੱਲ ਸੱਚੀ ਹੈ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕਰੋੜਾਂ ਸੂਰਜ ਨੇ, ਚੰਦਰਮਾ ਨੇ ਤੇ ਨਖਿਅਤਰ ਨੇ, ਤੇ ਮੈਨੂੰ ਇਸ ਚੰਦਰਮਾ ਤੋਂ ਬਿਨਾਂ ਕੋਈ ਹੋਰ ਚੰਦਰਮਾ ਦਿਖਾ। ਦੇਖ ਲਓ ਗੁਰੂ ਦੀ ਬਖਸ਼ਿਸ਼। ਤੇ ਰਾਮ ਰਾਏ ਨੇ ਉਸ ਵੇਲੇ ਕਹਿੰਦੇ ਗੁਰੂ ਮਹਾਰਾਜ ਨੂੰ ਯਾਦ ਕੀਤਾ, ਤੇ ਉਸ ਦਿਨ ਪੂਰਨਮਾਸ਼ੀ ਦਾ ਦਿਨ ਸੀ, ਤੇ ਪੂਰਨਮਾਸ਼ੀ ਦਾ ਚੰਦਰਮਾ ਚੜਿਆ ਦਿਖਾਈ ਦੇ ਰਿਹਾ ਸੀ, ਉਹਦੇ ਬਰਾਬਰ ਇੱਕ ਹੋਰ ਚੰਦਰਮਾ ਚੜ ਗਿਆ। ਇਹ ਗੁਰੂ ਦੇ ਬਚਨਾਂ ਦੀ ਸਾਰੀ ਕਲਾ ਸੀ। ਤੇ ਉਸ ਵੇਲੇ ਦੋ ਚੰਦਰਮਾ ਔਰੰਗਜ਼ੇਬ ਨੂੰ ਦਿਖਾਏ, ਤੇ ਉਹ ਉਹਨਾਂ ਦੀ ਈਣ ਮੰਨਣ ਲੱਗਿਆ। ਕਿਉਂ ਇਹ ਕਰਾਮਾਤਾਂ ਵੀ ਹੁੰਦੀਆਂ ਨੇ, ਪਰ ਇੱਥੇ ਵਿਚਾਰ ਚੱਲ ਰਹੀ ਹੈ ਵੀ ਸੂਰਜ ਤੇ ਚੰਦਰਮਾ ਇੱਕ ਹੀ ਨਹੀਂ, ਇਹ ਕਰੋੜਾਂ ਹੀ ਨੇ ਵਾਹਿਗੁਰੂ ਦੀ ਰਚਨਾ ਦੇ ਅੰਦਰ।
ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਕਈ ਕਰੋੜਾਂ ਹੀ ਦੇਵਤੇ ਨੇ, ਤੇ ਕਈ ਕਰੋੜਾਂ ਹੀ ਦਾਨਵ ਦੈਂਤ ਨੇ, ਤੇ ਕਈ ਕਰੋੜਾਂ ਹੀ ਇੰਦਰ ਦੇਵਤਿਆਂ ਦੇ ਪਾਤਸ਼ਾਹ ਨੇ, ਸਿਰ ਛਤਰ ਜਿਨ੍ਹਾਂ ਦੇ ਸਿਰ ਉੱਤੇ ਛਤਰ ਝੂਲਦੇ ਹਨ।
ਸਗਲ ਸਮੱਗਰੀ ਆਪਣੇ ਸੂਤ ਧਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਸਾਰੀ ਸਮੱਗਰੀ ਨੂੰ ਆਪਣੇ ਹੁਕਮ ਦੇ ਸੂਤ ਵਿੱਚ ਧਾਰਨ ਕਰ ਰਿਹਾ ਹੈ, ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰੀ ਰਚਨਾ ਨੂੰ ਆਪਣੀ ਚੇਤਨ ਸੱਤਾ ਦੇ ਸੂਤ ਵਿੱਚ ਪਰੋ ਕੇ ਰੱਖਿਆ ਹੋਇਆ ਹੈ।
ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਜਿਸ ਨੂੰ ਪਾਉਂਦਾ ਹੈ ਤੇ ਉਸ ਨੂੰ ਵਾਹਿਗੁਰੂ ਪਰਮੇਸ਼ਰ ਨਿਸਤਾਰੈ, ਨਿਸ ਵਿਸ਼ੇਸ਼ ਕਰਕੇ ਤਾਰ ਦਿੰਦਾ ਹੈ।
ਕਈ ਕੋਟ ਰਾਜਸ ਤਾਮਸ ਸਾਤਕ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਆ ਦੇਖ ਲੋ ਕਈ ਕਰੋੜਾਂ ਪ੍ਰਕਾਰ ਦੀ ਰਾਜਸੀ ਸ੍ਰਿਸ਼ਟੀ ਹੈ, ਤਾਮਸੀ ਸ੍ਰਿਸ਼ਟੀ ਹੈ ਤੇ ਸ਼ਾਂਤਕੀ ਸ੍ਰਿਸ਼ਟੀ ਹੈ। ਰਾਜਸੀ ਤੇ ਤਾਮਸੀ ਤੇ ਸ਼ਾਂਤਕੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਪਰ ਇਹ ਕਈ ਕਰੋੜਾਂ ਪ੍ਰਕਾਰ ਦੀ ਹੈ, ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੋਈ ਹੈ।
ਕਈ ਕੋਟ ਵੇਦ ਪੁਰਾਣ ਸਿਮਰਤ ਅਰ ਸ਼ਾਸਤਰ।
ਲੋ ਹਜ਼ੂਰ ਕਹਿੰਦੇ ਨੇ, ਹਿੰਦੂ ਮਤ ਦੇ ਧਰਮ ਗ੍ਰੰਥ ਨੇ ਵੇਦ ਚਾਰ ਹੀ ਨਹੀਂ, ਕਈ ਕਰੋੜਾਂ ਵੇਦ ਵਾਹਿਗੁਰੂ ਨੇ ਰਚੇ ਹੋਏ ਨੇ, ਤੇ ਕਈ ਕਰੋੜਾਂ ਹੀ ਪੁਰਾਣ ਨੇ, ਤੇ ਕਈ ਕਰੋੜਾਂ ਹੀ ਸਿਮਰਤੀਆਂ ਨੇ, ਕਈ ਕਰੋੜਾਂ ਹੀ ਧਰਮ ਸ਼ਾਸਤਰ ਹਨ।
ਕਈ ਕੋਟ ਕੀਏ ਰਤਨ ਸਮੁੰਦਰ।
ਲੋ ਕਈ ਕਰੋੜਾਂ ਵਾਹਿਗੁਰੂ ਪਰਮੇਸ਼ਰ ਨੇ ਰਤਨਾਂ ਦੇ ਸਮੁੰਦਰ ਪੈਦਾ ਕੀਤੇ ਨੇ। ਆ ਜਿਵੇਂ ਅਖੀਰ ਸਮੁੰਦਰ ਹੈ, ਕਹਿੰਦੇ ਉਹਦੇ ਵਿੱਚੋਂ 14 ਰਤਨ ਨਿਕਲੇ ਸਨ, ਪਰ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਨੇ ਕਰੋੜਾਂ ਹੀ ਐਸੇ ਉਹ ਰਤਨਾਂ ਦੇ ਸਮੁੰਦਰ ਰਚੇ ਹੋਏ ਹਨ।
ਕਈ ਕੋਟ ਨਾਨਾ ਪ੍ਰਕਾਰ ਜੰਤ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਨਾਨਾ ਪ੍ਰਕਾਰ ਦੇ ਜੀਵ ਨੇ ਨਾ, ਆ ਜਿਵੇਂ ਪਸ਼ੂ ਨੇ, ਪੰਛੀ ਨੇ, ਪਰਿੰਦੇ ਨੇ, ਕੀੜੇ ਮਕੌੜੇ ਨੇ, ਕਿੰਨੇ ਪ੍ਰਕਾਰ ਦੇ ਨੇ ਕੁਝ ਪਤਾ ਲੱਗ ਸਕਦਾ? ਬਿਲਕੁਲ ਨਹੀਂ। ਇਹ ਵੀ ਕਈ ਕਰੋੜਾਂ ਹੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਹਨ।
ਕਈ ਕੋਟ ਕੀਏ ਚਿਰ ਜੀਵੇ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਵਾਹਿਗੁਰੂ ਨੇ ਇਹੋ ਜਿਹੇ ਵੀ ਜੀਵ ਪੈਦਾ ਕੀਤੇ ਨੇ ਚਿਰ ਜੀਵੇ, ਜਿਹੜੇ ਚਿਰੰਗਜੀਵੀ ਨੇ, ਜਿਨ੍ਹਾਂ ਦੀ ਉਮਰ ਬਹੁਤ ਲੰਬੀ ਹੈ। ਜਿਵੇਂ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲੀ ਆਉਂਦੀ ਹੈ ਵੀ ਲੱਖ ਕਾਗਾਂ ਕਰੋੜ ਨਾਗਾਂ, ਕਾਂ ਤੇ ਸੱਪ ਦੀ ਉਮਰ ਬਹੁਤ ਲੰਬੀ ਮੰਨੀ ਹੋਈ ਹੈ। ਹਜ਼ੂਰ ਕਹਿੰਦੇ ਨੇ ਕਈ ਐਸੇ ਕਰੋੜਾਂ ਜੀਵ ਨੇ ਜਿਹੜੇ ਚਿਰੰਜੀਵੀ ਵਾਹਿਗੁਰੂ ਨੇ ਬਣਾਏ ਹੋਏ ਹਨ।
ਕਈ ਕੋਟ ਗਿਰੀ ਮੇਰ ਸਵਰਨ ਥੀਵੇ।
ਲੋਕ ਕਈ ਕਰੋੜਾਂ ਵਾਹਿਗੁਰੂ ਪਰਮੇਸ਼ਰ ਨੇ, ਗਿਰੀ ਦਾ ਅਰਥ ਹੈ ਪਹਾੜ ਬਣਾਏ ਨੇ, ਕਿਉਂਕਿ ਪਹਾੜ ਵੀ ਅਨੇਕਾਂ ਪ੍ਰਕਾਰ ਦੇ ਨੇ, ਤੇ ਮੇਰ ਸਵਰਨ ਇੱਕ ਸੋਨੇ ਦੇ ਪਹਾੜ ਵੀ ਨੇ ਜਿਨ੍ਹਾਂ ਨੂੰ ਸੁਮੇਰ ਪਰਬਤ ਕਿਹਾ ਜਾਂਦਾ ਹੈ, ਤੇ ਅਨੇਕਾਂ ਦੂਸਰੇ ਪਹਾੜ ਨੇ, ਤੇ ਕਈ ਕਰੋੜਾਂ ਸੋਨੇ ਦੇ ਵੀ ਸੁਮੇਰ ਪਰਬਤ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਹਨ।
ਕਈ ਕੋਟ ਜਖ ਕਿੰਨਰ ਪਿਸਾਚ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਦੀ ਤਾਦਾਦ ਵਿੱਚ ਜਸ਼ ਲੋਕ ਨੇ, ਤੇ ਕਿੰਨਰ ਜਿਹੜੇ ਦੇਵਤਿਆਂ ਦੇ ਵਜੰਤਰੀ ਨੇ, ਤੇ ਪਿਸਾਚ ਜਿਹੜੇ ਕਹਿੰਦੇ ਲਹੂ ਪੀਣ ਵਾਲੀਆਂ ਯੋਗਣੀਆਂ, ਉਹਨਾਂ ਨੂੰ ਪਿਸਾਚ ਕਿਹਾ ਜਾਂਦਾ ਹੈ। ਇਹ ਗੁਪਤ ਰੂਹਾਂ ਦੇ ਵਿੱਚ ਹੀ ਚੀਜ਼ਾਂ ਆਉਂਦੀਆਂ ਨੇ। ਜਿਹੜਾ ਜੱਛਾਂ ਦਾ ਰਾਜਾ ਕੁੰਬੇਰ ਮੰਨਿਆ ਹੋਇਆ, ਕੁੰਬੇਰ ਦੇਵਤਿਆਂ ਦਾ ਭੰਡਾਰੀ ਹੈ, ਤੇ ਕਿੰਨਰ ਦੇਵਤਿਆਂ ਦੇ ਵਜੰਤਰੀ ਨੇ, ਤੇ ਪਿਸਾਚ ਜਿਹੜੇ ਲਹੂ ਪੀਣ ਵਾਲੀਆਂ ਯੋਗਣੀਆਂ ਵੀ ਬੇਅੰਤ ਹਨ।
ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਭੂਤ ਵੀ ਨੇ ਤੇ ਪ੍ਰੇਤ ਵੀ ਨੇ, ਤੇ ਸੂਕਰ ਦਾ ਅਰਥ ਹੈ ਸੂਰ ਵੀ, ਤੇ ਮਿਰਗਾਚ ਦਾ ਅਰਥ ਹੈ ਮਿਰਗਾਂ ਨੂੰ ਖਾਣ ਵਾਲੇ ਸ਼ੇਰ ਵੀ ਅਨੇਕਾਂ ਨੇ। ਆਹ ਹੁਣ ਵੇਖ ਲਓ ਕਈ ਆਮ ਲੋਕੀ ਕਹਿ ਦਿੰਦੇ ਨੇ ਵੀ ਭੂਤ ਪ੍ਰੇਤ ਵੀ ਹੈ, ਵੀ ਆਹ ਦੇਖ ਲਓ ਗੁਰੂ ਮਹਾਰਾਜ ਨੇ ਤਾਂ ਇਕੱਲੇ ਭੂਤਾਂ ਪ੍ਰੇਤਾਂ ਦੀ ਗੱਲ ਨਹੀਂ ਲਿਖੀ, ਬੇਅੰਤ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਭੂਤ ਪ੍ਰੇਤ ਵੀ ਨੇ। ਇਹ ਕਲਗੀਧਰ ਪਾਤਸ਼ਾਹ ਦੇ ਸਮੇਂ ਦੀ ਸਾਖੀ ਆਉਂਦੀ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਗੁਰਬਾਣੀ ਵਿੱਚ ਕੁਛ ਭੂਤਾਂ ਪ੍ਰੇਤਾਂ ਦੇ ਬਾਰੇ ਵੀ ਜ਼ਿਕਰ ਆਇਆ ਹੈ, ਕੀ ਇਹ ਸੱਚ ਹੈ ਵੀ ਭੂਤ ਪ੍ਰੇਤ ਵੀ ਹੁੰਦੇ ਨੇ? ਸਮਰੱਥ ਸਤਿਗੁਰੂ ਕਹਿਣ ਲੱਗੇ, ਕਿਉਂ ਤੁਹਾਨੂੰ ਕੋਈ ਸ਼ੰਕਾ ਹੈ? ਕਹਿੰਦੇ ਹਾਂ ਮਹਾਰਾਜ, ਕਈ ਲੋਕ ਕਹਿ ਦਿੰਦੇ ਨੇ ਭੂਤ ਪ੍ਰੇਤ ਕੇਵਲ ਵਹਿਮ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਤੁਹਾਨੂੰ ਦਿਖਾਈਏ। ਕਹਿੰਦੇ ਦਿਖਾਓ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਪਿਖਣ ਹਾਰਾ ਇਹ ਪੰਕਤੀਆਂ ਰਸਨਾ ਤੋਂ ਉਚਾਰਨ ਕੀਤੀਆਂ ਤੇ ਕਹਿੰਦੇ ਭਾਈ ਦੇਖੋ ਆਕਾਸ਼ ਵੱਲ ਨਿਗਾਹ ਮਾਰ ਕੇ। ਤੇ ਜਦੋਂ ਆਕਾਸ਼ ਵੱਲ ਸਿੰਘਾਂ ਨੇ ਨਿਗਾਹ ਮਾਰੀ ਤੇ ਸਾਰਾ ਆਕਾਸ਼ ਗੁਪਤ ਰੂਹਾਂ ਆਤਮਾਵਾਂ ਦੇ ਨਾਲ ਭਰਿਆ ਹੋਇਆ ਦਿਖਾਈ ਦਿੱਤਾ। ਉਹ ਸਾਡੇ ਨਾਲੋਂ ਵੀ ਵਧੇਰੇ ਗਿਣਤੀ ਵਿੱਚ ਸਨ ਤੇ ਸਾਰੇ ਗੁਰਸਿੱਖ ਹੈਰਾਨ ਹੋਏ। ਕਹਿਣ ਤੋਂ ਭਾਵ ਇਹ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਕੋਈ ਵਹਿਮ ਜਾਂ ਭਰਮ ਵਾਲੀ ਗੱਲ ਨਹੀਂ, ਇਹ ਬਿਲਕੁਲ ਸੱਚੀਆਂ ਨੇ। ਕਈ ਕਰੋੜਾਂ ਭੂਤ ਪ੍ਰੇਤ ਵੀ ਨੇ, ਸੂਕਰ ਸੂਰ ਵੀ ਹਨ ਤੇ ਮਿਰਗਾਜ ਦਾ ਅਰਥ ਹੈ ਵੀ ਹਰਨਾਂ ਨੂੰ ਮਾਰ ਕੇ ਖਾਣ ਵਾਲੇ ਸ਼ੇਰ ਵੀ ਕਈ ਕਰੋੜਾਂ ਹਨ।
ਸਭ ਤੇ ਨੇੜੇ ਸਭ ਹੂ ਤੇ ਦੂਰ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਸਭ ਤੋਂ ਨੇੜੇ ਹੈ ਤੇ ਸਭ ਤੋਂ ਦੂਰ ਵੀ ਉਹ ਆਪ ਵਸ ਰਿਹਾ ਹੈ। ਗੁਰਮੁਖਾਂ ਦੇ ਨੇੜੇ ਹੈ ਤੇ ਮਨਮੁਖਾਂ ਤੋਂ ਦੂਰ ਹੈ।
ਨਾਨਕ ਆਪ ਅਲਿਪਤ ਰਹਿਆ ਭਰਪੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਾਰਿਆਂ ਵਿੱਚ ਪਰਿਪੂਰਨ ਵੀ ਹੋ ਰਿਹਾ ਹੈ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੋਂ ਨਿਰਲੇਪ ਵੀ ਹੈ।
ਕਈ ਕੋਟ ਪਾਤਾਲ ਕੇ ਵਾਸੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਕਈ ਕਰੋੜਾਂ ਹੀ ਪਾਤਾਲ ਨੇ ਤੇ ਕਈ ਕਰੋੜਾਂ ਹੀ ਉਹਨਾਂ ਪਾਤਾਲਾਂ ਦੇ ਵਿੱਚ ਰਹਿਣ ਵਾਲੇ ਲੋਕ ਹਨ।
ਕਈ ਕੋਟ ਨਰਕ ਸੁਰਗ ਨਿਵਾਸੀ।
ਤੇ ਕਈ ਕਰੋੜਾਂ ਹੀ ਨਰਕ ਨੇ, ਕਈ ਕਰੋੜਾਂ ਹੀ ਸੁਰਗ ਨੇ ਤੇ ਉਹਨਾਂ ਵਿੱਚ ਰਹਿਣ ਵਾਲੇ ਵੀ ਕਈ ਕਰੋੜਾਂ ਹਨ।
ਕਈ ਕੋਟ ਜਨਮ ਹੈ ਜੀਵ ਹੈ ਮਰੇ।
ਤੇ ਕਈ ਕਰੋੜਾਂ ਹੀ ਜੀਵ ਜੰਮਦੇ ਹਨ ਤੇ ਜਿਉਂਦੇ ਹਨ ਤੇ ਮਰ ਜਾਂਦੇ ਨੇ, ਕਿਉਂਕਿ ਪਹਿਲਾਂ ਜਨਮ ਹੁੰਦਾ ਹੈ ਫਿਰ ਕੁਛ ਸਮਾਂ ਜਿਉਂਦੇ ਨੇ ਤੇ ਫਿਰ ਮਰ ਜਾਂਦੇ ਨੇ। ਕਈ ਕਰੋੜਾਂ ਐਸੇ ਜੀਵ ਨੇ ਜਿਹੜੇ ਜਨਮ ਲੈਂਦੇ ਨੇ, ਕੁਛ ਸਮਾਂ ਜਿਉਂਦੇ ਨੇ ਫਿਰ ਮਰ ਜਾਂਦੇ ਹਨ।
ਕਈ ਕੋਟ ਬਹੁ ਜੋਨੀ ਫਿਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਐਸੇ ਜੀਵ ਨੇ ਜਿਹੜੀਆਂ ਬਹੁਤੀਆਂ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ ਔਰ ਉਹਨਾਂ ਨੂੰ ਮੁਕਤੀ ਨਹੀਂ ਪ੍ਰਾਪਤ ਹੁੰਦੀ। ਜਿਹੜੀਆਂ ਅਮੁਕਤ ਰੂਹਾਂ ਹੁੰਦੀਆਂ ਨੇ ਉਹ ਹਮੇਸ਼ਾ ਲਈ ਜੂਨਾਂ ਵਿੱਚ ਭਟਕਦੀਆਂ ਰਹਿੰਦੀਆਂ ਹਨ।
ਕਈ ਕੋਟ ਬੈਠ ਹੀ ਖਾ ਹੈ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਐਸੇ ਵੀ ਲੋਕ ਨੇ ਜਿਹੜੇ ਭਾਈ ਬੈਠੇ ਖਾਂਦੇ ਨੇ, ਜਿਵੇਂ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਮਾਇਆ ਧਾਰੀ ਨੇ, ਜਿਨ੍ਹਾਂ ਨੂੰ ਰੱਬ ਨੇ ਮਾਇਆ ਤਾਨ ਪਦਾਰਥ ਦਿੱਤਾ ਹੋਇਆ ਵਿਹਲੇ ਬੈਠੇ ਖਾਂਦੇ ਨੇ। ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਰਚਨਾ ਹੈ।
ਕਈ ਕੋਟ ਘਲ ਹੈ ਥੱਕ ਪਾ ਹੈ।
ਲੋਕ ਕਈ ਐਸੇ ਕਰੋੜਾਂ ਜੀਵ ਨੇ ਜਿਹੜੇ ਮਿਹਨਤ ਕਰ ਕਰਕੇ ਥੱਕ ਜਾਂਦੇ ਨੇ, ਜਿਵੇਂ ਕੋਈ ਆ ਮਜ਼ਦੂਰ ਲੋਕ ਹੁੰਦੇ ਨੇ, ਕੋਈ ਆ ਪੱਥਰ ਕੁੱਟਦੇ ਨੇ ਜਾਂ ਕੋਈ ਹੋਰ ਔਖੇ ਕੰਮ ਕਰਦੇ ਨੇ, ਉਹ ਵਿਚਾਰੇ ਭਾਈ ਔਖੇ ਕੰਮ ਕਰ ਕਰਕੇ ਮਿਹਨਤ ਕਰ ਕਰਕੇ ਥੱਕ ਜਾਂਦੇ ਨੇ। ਉਹਨਾਂ ਨੂੰ ਰੋਟੀ ਮਸਾ ਨਸੀਬ ਹੁੰਦੀ ਹੈ ਤੇ ਕਈ ਵਿਹਲੇ ਬੈਠ ਕੇ ਖਾਂਦੇ ਨੇ। ਇਹ ਵੀ ਵਾਹਿਗੁਰੂ ਦੀ ਰਚਨਾ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ।
ਕਈ ਕੋਟ ਕੀਏ ਧਨਵੰਤ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਵਾਹਿਗੁਰੂ ਪਰਮੇਸ਼ਰ ਨੇ ਬੜੇ ਬੜੇ ਧਨਵਾਨ ਬੜੇ ਬੜੇ ਸ਼ਾਹੂਕਾਰ ਪੈਦਾ ਕੀਤੇ ਹਨ।
ਕਈ ਕੋਟ ਮਾਇਆ ਮਹਿ ਚਿੰਤ।
ਲੋਕ ਕਈ ਕਰੋੜ ਐਸੇ ਵੀ ਜੀਵ ਨੇ ਜਿਹੜੇ ਮਾਇਆ ਦੀ ਚਿੰਤਾ ਵਿੱਚ ਹੀ ਪਏ ਰਹਿੰਦੇ ਨੇ, ਉਹਨਾਂ ਨੂੰ ਮਾਇਆ ਮਿਲਦੀ ਹੀ ਨਹੀਂ, ਮਾਇਆ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਹਨ।
ਜਹ ਜਹ ਭਾਣਾ ਤਹਿ ਤਹਿ ਰਾਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੱਥੇ ਜਿੱਥੇ ਵਾਹਿਗੁਰੂ ਦਾ ਭਾਣਾ ਹੁਕਮ ਹੈ ਉਥੇ ਉਥੇ ਸਾਰੇ ਜੀਵਾਂ ਨੂੰ ਰੱਖਿਆ ਹੋਇਆ ਹੈ।
ਨਾਨਕ ਸਭ ਕਿਛ ਪ੍ਰਭ ਕੈ ਹੱਥ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਵਸ ਹੈ।
ਕਈ ਕੋਟ ਭੈ ਬੈਰਾਗੀ।
ਲੋਹਣ ਸਦੋ ਗੁਣੀ ਸ੍ਰਿਸ਼ਟੀ ਦਾ ਜ਼ਿਕਰ ਕਰਦੇ ਹਨ। ਕਈ ਕਰੋੜਾਂ ਐਸੇ ਮਹਾਂਪੁਰਖ ਨੇ ਜਿਹੜੇ ਵੈਰਾਗ ਵਿੱਚ ਵੈਰਾਗਵਾਨ ਹੋ ਕੇ ਸੰਸਾਰ ਦੇ ਵਿੱਚ ਬੀਤ ਰਾਗ ਹੋ ਕੇ ਵਿਚਰ ਰਹੇ ਹਨ।
ਰਾਮ ਨਾਮ ਸੰਗ ਤਿੰਨ ਲਿਵ ਲਾਗੀ।
ਹਾਂ, ਉਹਨਾਂ ਦੀ ਵਾਹਿਗੁਰੂ ਦੇ ਨਾਮ ਦੇ ਨਾਲ ਲਿਵ ਲੱਗੀ ਹੋਈ ਹੈ। ਭਾਵ ਸੰਸਾਰ ਵਲਿਓਂ ਉਹਨਾਂ ਦੇ ਮਨ ਦੇ ਵਿੱਚ ਉਪਰਾਮਤਾ ਹੈ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦੀ ਲਿਵ ਲੱਗੀ ਹੋਈ ਹੈ।
ਕਈ ਕੋਟ ਪ੍ਰਭ ਕੋ ਖੋਜ ਅੰਤੇ,
ਕਈ ਕਰੋੜ ਐਸੇ ਵਾਹਿਗੁਰੂ ਦੇ ਮੁਤਲਾਸ਼ੀ ਨੇ, ਜਗਿਆਸੂ ਲੋਕ ਨੇ, ਜਿਹੜੇ ਵਾਹਿਗੁਰੂ ਦੀ ਭਾਲ ਕਰਦੇ ਫਿਰ ਰਹੇ ਹਨ।
ਆਤਮ ਮਹਿ ਪਾਰ ਬ੍ਰਹਮ ਲਹੰਤੇ,
ਤੇ ਕਈ ਐਸੇ ਵੀ ਬ੍ਰਹਮ ਗਿਆਨੀ ਨੇ ਜਿਹੜੇ ਆਤਮਾ ਦੇ ਵਿੱਚ ਉਸ ਪਰਮਾਤਮਾ ਨੂੰ ਅਨੁਭਵ ਕਰਦੇ ਨੇ। ਉਹ ਕਹਿੰਦੇ ਆਤਮਾ ਦੇ ਵਿੱਚ ਹੀ ਤੇ ਪਰਮਾਤਮਾ ਵਸ ਰਿਹਾ ਹੈ।
ਕਈ ਕੋਟ ਦਰਸ਼ਨ ਪ੍ਰਭ ਪਿਆਸ,
ਕਈ ਕਰੋੜ ਐਸੇ ਭਗਤ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਸ਼ਨਾਂ ਦੀ ਪਿਆਸ ਸਿੱਖ ਲੱਗੀ ਹੋਈ ਹੈ।
ਤਿਨਕੋ ਮਿਲਿਓ ਪ੍ਰਭ ਅਵਿਨਾਸ਼,
ਤੇ ਭਾਈ ਫਿਰ ਆਖੀਰ ਜਦੋਂ ਉਹਨਾਂ ਦੀ ਭਗਤੀ ਸੰਪੂਰਨ ਹੋਈ, ਉਹਨਾਂ ਨੂੰ ਅਵਿਨਾਸ਼ ਤੋਂ ਰਹਿਤ ਜੋ ਅਵਿਨਾਸ਼ੀ ਵਾਹਿਗੁਰੂ ਹੈ, ਉਹਨਾਂ ਨੂੰ ਭਾਈ ਆ ਕੇ ਮਿਲਿਆ। ਐਸੇ ਵੀ ਮਹਾਂਪੁਰਖ ਹਨ।
ਕਈ ਕੋਟ ਮੰਗ ਹੈ ਸਤਸੰਗ,
ਕਈ ਕਰੋੜਾਂ ਐਸੇ ਵੀ ਗੁਰਸਿੱਖ ਮਾਈ ਭਾਈ ਨੇ ਜਿਹੜੇ ਸਤਸੰਗਤ ਮੰਗਦੇ ਨੇ, ਗੁਰੂ ਦੀ ਸੰਗਤ ਮੰਗਦੇ ਨੇ, ਉਹੀ ਅਰਦਾਸ ਕਰਦੇ ਨੇ ਹੇ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਹਰ ਰੋਜ਼ ਦੀ ਅਰਦਾਸ ਵਿੱਚ ਸ਼ਬਦ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਕਈ ਐਸੇ ਮਹਾਂਪੁਰਖ ਨੇ, ਜਗਿਆਸੂ ਨੇ, ਜਿਹੜੇ ਗੁਰੂ ਦੀ ਸਤਸੰਗਤ ਮੰਗਦੇ ਹਨ, ਕੀਰਤਨ ਕਥਾ ਮੰਗਦੇ ਹਨ।
ਪਰ ਬ੍ਰਹਮ ਤਿੰਨ ਲਾਗਾ ਰੰਗ,
ਕਿਉਂਕਿ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਲੱਗਿਆ ਹੋਇਆ ਹੈ।
ਹੋਏ ਆਪ ਸੋ ਪ੍ਰਸੰਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਉਹ ਮੇਰੇ ਵਾਹਿਗੁਰੂ ਜੀ ਚੰਗੀ ਤਰ੍ਹਾਂ ਪ੍ਰਸੰਨ ਹੋਏ ਹਨ।
ਨਾਨਕ ਤੇ ਜਨ ਸਦਾ ਧਨ ਧਨ,
ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਆਪ ਭਲੀ ਪ੍ਰਕਾਰ ਪ੍ਰਸੰਨ ਹੋਏ ਨੇ, ਨਾਨਕ ਤੇ ਜਨ ਸਦਾ ਧਨ ਧਨ, ਉਹ ਜਨ ਗੁਰਮੁਖ ਪਿਆਰੇ ਹਮੇਸ਼ਾ ਲਈ ਧਨਤਾ ਹੀ ਧਨਤਾ ਯੋਗ ਹੋ ਗਏ ਤੇ ਸਾਰੇ ਸੰਸਾਰ ਦੇ ਵਿੱਚ ਵੀ ਉਹਨਾਂ ਦੀ ਸੋਭਾ ਤੇ ਸਤਿਕਾਰ ਹੁੰਦਾ ਹੈ।
ਕਈ ਕੋਟ ਖਾਣੀ ਹਰ ਖੰਡ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਈ ਕਰੋੜਾਂ ਖਾਣੀਆਂ ਨੇ ਵਾਹਿਗੁਰੂ ਨੇ ਪੈਦਾ ਕੀਤੀਆਂ। ਵੈਸੇ ਤਾਂ ਚਾਰ ਖਾਣੀਆਂ ਦਾ ਜ਼ਿਕਰ ਆਉਂਦਾ ਹੈ, ਅੰਡਜ, ਜੀਰਜ, ਸੇਤਜ, ਕੀਨੀ, ਉਤਪਜ ਖਾਣ, ਬਹੁ ਰਚ ਦੀਨੀ, ਪਰ ਹਜ਼ੂਰ ਕਹਿੰਦੇ ਨੇ ਬੇਅੰਤ ਰਚਨਾ ਦਾ ਜ਼ਿਕਰ ਹੋ ਰਿਹਾ ਹੈ ਨਾ ਬਈ, ਕਈ ਕਰੋੜਾਂ ਹੀ ਖਾਣੀਆਂ ਨੇ ਤੇ ਕਈ ਕਰੋੜਾਂ ਹੀ ਖੰਡ ਹਨ। ਆ ਜਿਵੇਂ ਧਰਤੀ ਦੇ ਨੌ ਖੰਡ ਮੰਨੇ ਨੇ ਨਾ, ਪਰ ਧਰਤੀਆਂ ਵੀ ਬੇਅੰਤ ਨੇ ਤੇ ਉਹਨਾਂ ਦੇ ਖੰਡ ਵੀ ਕਰੋੜਾਂ ਹਨ।
ਕਈ ਕੋਟ ਆਕਾਸ਼ ਬ੍ਰਹਿਮੰਡ,
ਕਈ ਕਰੋੜਾਂ ਹੀ ਪਾਈ ਆਕਾਸ਼ ਨੇ ਤੇ ਕਈ ਕਰੋੜਾਂ ਹੀ ਬ੍ਰਹਿਮੰਡ ਨੇ। ਆ ਹੁਣ ਵੇਖ ਲਓ ਕਿੱਡੀ ਵੱਡੀ ਗੱਲ ਗੁਰੂ ਮਹਾਰਾਜ ਨੇ ਕਹਿ ਦਿੱਤੀ ਹੈ। ਆਕਾਸ਼ ਵੀ ਇੱਕ ਨਹੀਂ ਹੈ ਤੇ ਆਕਾਸ਼ ਵੀ ਕਈ ਕਰੋੜਾਂ ਨੇ ਤੇ ਬ੍ਰਹਿਮੰਡ ਵੀ ਕਈ ਕਰੋੜਾਂ ਵਾਹਿਗੁਰੂ ਨੇ ਬਣਾਏ ਹੋਏ ਨੇ। ਇਸੇ ਲਈ ਹੁਣ ਜਿਹੜੇ ਸਾਇੰਸਦਾਨ ਨੇ ਉਹ ਵੀ ਇਸ ਗੱਲ ਨੂੰ ਮੰਨਣ ਲੱਗ ਪਏ ਨੇ ਵੀ ਵਾਹਿਗੁਰੂ ਦੀ ਰਚਨਾ ਬੇਅੰਤ ਹੈ। ਉਹ ਕਹਿੰਦੇ ਆ ਜਿਹੜੇ ਸਾਡੇ ਰਾਕਟ ਬਣਾਏ ਨੇ ਨਾ, ਹੁਣ ਚੰਦਰਮਾ ਤੇ ਮੰਗਲ ਗ੍ਰਹਿ ਤੇ ਪਹੁੰਚ ਚੁੱਕੇ ਹਨ। ਉਹ ਕਹਿੰਦੇ ਜਦੋਂ ਅਸੀਂ ਹੁਣ ਇਹਨਾਂ ਗ੍ਰਹਿਆਂ ਦੀ ਖੋਜ ਕਰਦੇ ਹਾਂ ਤੇ ਵਾਹਿਗੁਰੂ ਦੀ ਰਚਨਾ ਇੰਨੀ ਮਹਾਨ ਹੈ, ਜੇ ਕਹਿੰਦੇ 100 ਸਾਲ ਵੀ ਸਾਡੇ ਰਾਕਟ ਆਕਾਸ਼ ਵੱਲ ਨੂੰ ਤੁਰੇ ਜਾਣ ਤਾਂ ਵੀ ਰਚਨਾ ਦਾ ਅੰਤ ਨਹੀਂ ਆ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਈ ਕਰੋੜਾਂ ਹੀ ਆਕਾਸ਼ ਨੇ ਤੇ ਕਈ ਕਰੋੜਾਂ ਬ੍ਰਹਿਮੰਡ ਹਨ।
ਕਈ ਕੋਟ ਹੋਏ ਅਵਤਾਰ,
ਤੇ ਕਈ ਕਰੋੜਾਂ ਪਾਈ ਅਵਤਾਰ ਵੀ ਹੋਏ ਨੇ। ਆ ਜਿਵੇਂ ਵਿਸ਼ਨੂੰ ਦੇ 24 ਅਵਤਾਰ ਮੰਨੇ ਨੇ ਤੇ ਰੁਦਰ ਦੇ 11 ਅਵਤਾਰ ਮੰਨੇ ਨੇ ਤੇ ਬ੍ਰਹਮਾ ਦੇ 7 ਅਵਤਾਰ ਮੰਨੇ ਨੇ, ਜਿਨ੍ਹਾਂ ਦੀ ਕਥਾ ਦਸਮ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਨੇ ਲਿਖੀ ਹੈ। ਹਜ਼ੂਰ ਕਹਿੰਦੇ ਨੇ ਅਵਤਾਰ ਵੀ 1 ਜਾਂ 2-4 ਨਹੀਂ, ਕਈ ਕਰੋੜਾਂ ਅਵਤਾਰ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਕਈ ਜੁਗਤ ਕੀਨੋ ਵਿਸਥਾਰ,
ਹਜ਼ੂਰ ਕਹਿੰਦੇ ਨੇ ਕਈ ਜੁਗਤ ਤਰੀਕਿਆਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਵਿਸਥਾਰ ਕੀਤਾ ਹੈ। ਭਾਵ ਇਹ ਨਹੀਂ ਹੈ ਵੀ ਵਾਹਿਗੁਰੂ ਨੇ ਇੱਕ ਤਰੀਕੇ ਦੇ ਨਾਲ ਹੀ ਸੰਸਾਰ ਰਚਿਆ ਹੈ, ਇਹ ਉਸਦੀ ਮੌਜ ਹੈ। ਅਨੇਕਾਂ ਤਰੀਕਿਆਂ ਦੇ ਨਾਲ ਤੇ ਕਦੇ ਮਾਇਆ ਦੁਆਰਾ, ਕਿਧਰੇ 5 ਤੱਤਾਂ ਦੁਆਰਾ ਤੇ ਕਿਧਰੇ ਕਿਵੇਂ ਕਈ ਤਰੀਕਿਆਂ ਨਾਲ ਵਾਹਿਗੁਰੂ ਨੇ ਸੰਸਾਰ ਦਾ ਵਿਸਥਾਰ ਕੀਤਾ ਹੈ।
ਕਈ ਵਾਰ ਪਸਰਿਓ ਪਾਸਾਰ,
ਕਈ ਪ੍ਰੇਮੀ ਕਹਿੰਦੇ ਨੇ ਵੀ ਦੁਨੀਆਂ ਇੱਕੋ ਵਾਰੀ ਬਣੀ ਹੈ ਕਿ ਜਾਂ ਪਹਿਲਾਂ ਵੀ ਬਣੀ ਹੈ ਤੇ ਨਾਸ ਹੋਈ ਹੈ। ਹੁਣ ਇਹ ਵੀ ਭੁਲੇਖਾ ਸਾਡਾ ਸਤਿਗੁਰੂ ਦੂਰ ਕਰਦੇ ਨੇ, ਕਹਿੰਦੇ ਤਾਂ ਕਈ ਵਾਰੀ ਵਾਹਿਗੁਰੂ ਨੇ ਪਸਾਰਾ ਪਸਰਿਆ ਹੈ, ਕਈ ਵਾਰੀ ਇਸ ਨੂੰ ਨਾਸ਼ ਕੀਤਾ ਹੈ, ਕਿਉਂਕਿ ਵਾਹਿਗੁਰੂ ਸਮਰੱਥ ਹੈ। ਉਪਤ ਪਰਲੋ ਖਿਨਮੈ ਕਰਤਾ, ਹਰਨ ਪਾਲਣ ਜਾਕਾ ਨੇਤਰਪੁਰ, ਸੰਸਾਰ ਨੂੰ ਬਣਾ ਦੇਣਾ ਤੇ ਢਾ ਦੇਣਾ ਇਹ ਕੱਖ ਦੇ ਫੋਰੇ ਦਾ ਕੰਮ ਹੈ ਉਹਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸੰਸਾਰ ਦਾ ਪਸਾਰਾ ਕੇਵਲ ਇੱਕ ਵਾਰ ਨਹੀਂ, ਕਈ ਵਾਰੀ ਵਾਹਿਗੁਰੂ ਨੇ ਸੰਸਾਰ ਦਾ ਪਸਾਰਾ ਫੈਲਾਇਆ ਹੈ।
ਸਦਾ ਸਦਾ ਇੱਕ ਏਕੰਕਾਰ।
ਪਰ ਹਜ਼ੂਰ ਕਹਿੰਦੇ ਹੈਰਾਨੀ ਦੀ ਗੱਲ ਤਾਂ ਇਹ ਹੈ, ਸੰਸਾਰ ਤੇ ਕਈ ਵਾਰੀ ਬਣਦਾ ਤੇ ਕਈ ਵਾਰੀ ਢਹਿੰਦਾ ਹੈ, ਪਰ ਜਿਹੜਾ ਇਸ ਨੂੰ ਬਣਾਉਣ ਵਾਲਾ ਇੱਕ ਓਅੰਕਾਰ ਹੈ, ਉਹ ਸਦਾ ਸਦਾ ਇੱਕ ਹੀ ਰਹਿੰਦਾ ਹੈ।
ਕਈ ਕੋਟ ਕੀਨੇ ਬਹੁ ਭਾਂਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਈ ਕਰੋੜਾਂ ਪ੍ਰਕਾਰ, ਕਈ ਕਰੋੜਾਂ ਹੀ ਜੀਵ ਬਹੁ ਭਾਂਤ ਬਹੁਤ ਪ੍ਰਕਾਰ ਦੇ ਵਾਹਿਗੁਰੂ ਨੇ ਪੈਦਾ ਕੀਤੇ ਹਨ।
ਪ੍ਰਾਪਤੇ ਹੋਏ ਪ੍ਰਭ ਮਾਹੇ ਸਮਾਤ।
ਲੋ ਜਿੰਨੇ ਵੀ ਜੀਵ ਜੰਤ ਨੇ, ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਸਾਰੇ ਵਾਹਿਗੁਰੂ ਤੋਂ ਪੈਦਾ ਹੁੰਦੇ ਨੇ ਤੇ ਫਿਰ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ।
ਤਾਕਾ ਅੰਤ ਨਾ ਜਾਣੈ ਕੋਇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਬੇਅੰਤ ਹੈ, ਉਹਦੀ ਰਚਨਾ ਵੀ ਭਾਵੇਂ ਬੇਅੰਤ ਹੈ, ਪਰ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦਾ ਅੰਤ ਕੋਈ ਵੀ ਨਹੀਂ ਜਾਣ ਸਕਦਾ।
ਆਪੇ ਆਪ ਨਾਨਕ ਪ੍ਰਭ ਸੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਆਪ ਹੀ ਆਪਣੇ ਬਾਰੇ ਜਾਣਦਾ ਹੈ, ਹੋਰ ਕੋਈ ਦੂਸਰਾ ਉਹਦੇ ਬਾਰੇ ਕੁਛ ਵੀ ਨਹੀਂ ਜਾਣ ਸਕਦਾ।
ਕਈ ਕੋਟ ਪਰ ਬ੍ਰਹਮ ਕੇ ਦਾਸ।
ਲੋ ਹੁਣ ਅਖੀਰਲੀ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜੀ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਹੈ ਨਾ, ਭਗਤਾਂ ਦੀ ਸ੍ਰਿਸ਼ਟੀ ਹੈ, ਉਹ ਵੀ ਬੇਅੰਤ ਹੈ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਹਜ਼ੂਰ ਕਹਿੰਦੇ ਭਈ ਕਈ ਕਰੋੜਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾਸ, ਸੰਤ, ਭਗਤ, ਗੁਰਸਿੱਖ, ਮਹਾਂਪੁਰਖ ਹਨ।
ਤਿਨ ਹੋਵਤ ਆਤਮ ਪ੍ਰਗਾਸ।
ਹਾਂ, ਉਹਨਾਂ ਦੇ ਮਨ ਦੇ ਵਿੱਚ ਆਤਮ ਪ੍ਰਗਾਸ, ਆਤਮਾ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ।
ਕਈ ਕੋਟ ਤਤ ਕੇ ਬੇਤੇ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਤਤ ਦੇ ਬੇਤੇ ਨੇ, ਭਾਵ ਤਤ ਬੇਤੇ ਬ੍ਰਹਮ ਗਿਆਨੀ ਮਹਾਂਪੁਰਖ ਹਨ।
ਸਦਾ ਨਿਹਾਰ ਹੈ ਇੱਕੋ ਨੇਤਰੇ।
ਤੇ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕਿਹੋ ਜਿਹੀ ਹੁੰਦੀ ਹੈ? ਹਜ਼ੂਰ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਹਜ਼ੂਰ ਕਹਿੰਦੇ ਨੇ ਜਿਹੜੇ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਨੇ, ਸਦਾ ਨਿਹਾਰਾ ਇੱਕੋ ਨੇਤਰੇ, ਉਹ ਆਪਣੇ ਨੇਤਰਾਂ ਦੇ ਨਾਲ ਹਮੇਸ਼ਾ ਇੱਕ ਵਾਹਿਗੁਰੂ ਨੂੰ ਹੀ ਵੇਖਦੇ ਹਨ।
ਕਈ ਕੋਟ ਨਾਮ ਰਸ ਪੀਵੇ ਹੈ।
ਲੋ ਕਈ ਕਰੋੜਾਂ ਐਸੇ ਨਾਮ ਰਸੀਏ ਮਹਾਂਪੁਰਖ ਨੇ ਜਿਹੜੇ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪੀਂਦੇ ਹਨ।
ਅਮਰ ਭਏ ਸਦ ਸਦ ਹੀ ਜੀਵੇ ਹੈ।
ਔਰ ਉਹ ਅਮਰ ਹੋ ਗਏ ਨੇ ਜਿਹੜੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਂਦੇ ਨੇ, ਉਹਨਾਂ ਨੂੰ ਅਮਰ ਜੀਵਨ ਪ੍ਰਾਪਤ ਹੋ ਗਿਆ, ਆਤਮਕ ਜੀਵਨ ਦੇ ਵਿੱਚ ਜੀ ਪਏ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਅਮਰ ਹੋ ਕੇ ਸਦਾ ਸਦਾ ਹੀ ਜਿਉਂਦੇ ਹਨ।
ਕਈ ਕੋਟ ਨਾਮ ਗੁਣ ਗਾਵੇ ਹੈ।
ਲੋ ਹਜ਼ੂਰ ਕਹਿੰਦੇ ਨੇ ਕਈ ਕਰੋੜਾਂ ਐਸੇ ਵੀ ਹਨ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਨੇ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਨ, ਭਾਵ ਐਸੇ ਬੇਅੰਤ ਕੀਰਤਨੀਏ ਹਨ, ਬੇਅੰਤ ਰਾਗੀ ਨੇ ਜਿਹੜੇ ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਕੌਣ ਕੌਣ ਗਾਉਂਦਾ ਹੈ ਜੇ ਇਹਦੇ ਬਾਰੇ ਤੁਸੀਂ ਜਾਣਨਾ ਹੋਵੇ ਤੇ ਸੋਦਰ ਦੀ ਪੌੜੀ ਪੜ੍ਹ ਲੈਣੀ। ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਇਹੋ ਸਾਰੇ ਵਾਹਿਗੁਰੂ ਦੇ ਜਸ ਨੂੰ ਗੁਣਾਂ ਨੂੰ ਗਾ ਰਹੇ ਹਨ।
ਆਤਮ ਰਸ ਸੁਖ ਸਹਿਜ ਸਮਾਵੇ ਹੈ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਨੇ, ਉਹਦੇ ਗੁਣਾਂ ਨੂੰ ਗਾਉਂਦੇ ਹਨ, ਆਤਮ ਰਸ, ਉਹ ਆਤਮ ਰਸ ਨੂੰ ਪ੍ਰਾਪਤ ਕਰਕੇ ਸੁਖ ਸਹਿਜ ਸਮਾਵੇ, ਉਹ ਫਿਰ ਆਤਮਕ ਅਡੋਲ ਅਵਸਥਾ ਦੇ, ਤੁਰਿਆ ਅਵਸਥਾ ਦੇ ਸੁਖ ਦੇ ਵਿੱਚ ਲੀਨ ਹੋ ਜਾਂਦੇ ਹਨ।
ਆਪਣੇ ਜਨ ਕੋ ਸਾਸ ਸਾਸ ਸਮਾਰੇ।
ਲਾਉਣ ਅੰਤਲੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਆਪਣੇ ਭਗਤਾਂ ਦੇ ਨਾਲ ਵਿਸ਼ੇਸ਼ ਪਿਆਰ ਹੁੰਦਾ ਹੈ, ਉਹਦਾ ਜ਼ਿਕਰ ਕਰਨ ਲੱਗੇ ਹਨ। ਆਪਣੇ ਜਨ ਕੋ ਸਾਸ ਸਾਸ ਸਮਾਰੇ, ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਜਨ ਦਾਸਾਂ ਨੂੰ, ਕਿਉਂਕਿ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਦੇ ਲਾਡਲੇ ਪੁੱਤਰ ਨੇ, ਜਿਵੇਂ ਕੋਈ ਛੋਟੇ ਪੁੱਤਰ ਲਾਡਲੇ ਹੁੰਦੇ ਨੇ, ਇਉਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਰਚਨਾ ਤੇ ਭਾਵੇਂ ਸਾਰੀ ਉਸੇ ਦੀ ਹੈ, ਪਰ ਜਿਹੜੇ ਉਸ ਵਾਹਿਗੁਰੂ ਦੇ ਆਪਣੇ ਦਾਸ ਹਨ, ਉਹ ਉਹਨਾਂ ਨੂੰ ਸਵਾਸ ਸਵਾਸ ਨਾਲ ਸੰਭਾਲਦਾ ਹੈ।
ਨਾਨਕ ਓਏ ਪਰਮੇਸ਼ਰ ਕੇ ਪਿਆਰੇ।
ਇਹਦਾ ਕਾਰਨ ਕੀ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਉਂਕਿ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦਾ ਉਸ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਇਸੇ ਕਰਕੇ ਵਾਹਿਗੁਰੂ ਪਰਮੇਸ਼ਰ ਵੀ ਤੇ ਫਿਰ ਉਹਨਾਂ ਨੂੰ ਸਵਾਸ ਸਵਾਸ ਯਾਦ ਕਰਦਾ ਹੈ। ਆ ਜਿਵੇਂ ਛੋਟੇ ਜਿਹੜੇ ਸ਼ੀਰਖੋਰ ਬਾਲਕ ਹੁੰਦੇ ਨੇ ਤੇ ਉਹ ਮਾਤਾ ਪਿਤਾ ਦੇ ਨਾਲ ਉਹਨਾਂ ਦਾ ਬਹੁਤਾ ਪਿਆਰ ਹੁੰਦਾ ਹੈ ਤੇ ਮਾਤਾ ਪਿਤਾ ਵੀ ਜ਼ਿਆਦਾ ਉਹਨਾਂ ਦਾ ਹੀ ਫਿਕਰ ਕਰਦੇ ਨੇ। ਹੁਣ ਛੋਟਾ ਬੱਚਾ ਹੈ, ਕੋਈ ਤਕਰੀਬਨ ਕੋਈ 6 ਮਹੀਨੇ ਦਾ 8 ਮਹੀਨੇ ਦਾ ਸਾਲ ਤੋਂ ਛੋਟਾ ਹੈ, ਉਹ ਜਿੱਥੇ ਪਿਆ ਹੈ ਮਾਤਾ ਪਿਤਾ ਨੂੰ ਫਿਕਰ ਕਰਨਾ ਪੈਂਦਾ, ਕਦੋਂ ਉਸਨੂੰ ਦੁੱਧ ਦੇਣਾ ਹੈ, ਕਦੋਂ ਉਸਨੂੰ ਭੋਜਨ ਛਕਾਉਣਾ ਹੈ, ਕਦੋਂ ਉਸਨੂੰ ਇਸ਼ਨਾਨ ਕਰਾਉਣਾ ਹੈ, ਕਦੋਂ ਹੋਰ ਕਿਰਿਆ ਕਰਾਉਣੀ ਹੈ। ਜਿਵੇਂ ਛੋਟੇ ਬੱਚੇ ਨੂੰ ਮਾਂ ਸਾਹ ਸਾਹ ਸੰਭਾਲਦੀ ਹੈ ਨਾ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਜਨ ਦਾਸਾਂ ਨੂੰ ਸਾਹ ਸਾਹ ਨਾਲ ਚੇਤੇ ਕਰਦਾ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜੋ ਹੋਏ ਆਪਣੇ ਪਿਆਰਿਆਂ ਨੂੰ ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਭਾਈ ਯਾਦ ਕਰਦਾ ਹੈ। ਇੱਕ ਵਾਰੀ ਇੱਕ ਰਾਜੇ ਨੇ ਕਿਸੇ ਮਹਾਂਪੁਰਖਾਂ ਦੇ ਕੋਲ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ, ਕਹਿੰਦਾ ਮਹਾਰਾਜ ਮੈਂ ਸੁਣਿਆ ਹੈ ਜਦੋਂ ਭਗਤਾਂ 'ਤੇ ਭੀੜ ਬਣਦੀ ਹੈ ਅਤੇ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਉਹਨਾਂ ਦੀ ਸਹਾਇਤਾ ਕਰਦਾ ਹੈ, ਬਾਣੀ ਵਿੱਚ ਵੀ ਇਸਦਾ ਜ਼ਿਕਰ ਆਇਆ ਹੈ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਕੀ ਇਹ ਸੱਚ ਹੈ? ਅਤੇ ਉਹ ਕਹਿੰਦੇ ਹਾਂ, ਜੋ ਕੁਛ ਬਾਣੀ ਵਿੱਚ ਲਿਖਿਆ ਸੱਚ ਹੈ। ਉਹ ਰਾਜਾ ਕਹਿਣ ਲੱਗਾ, ਉਹ ਵਾਹਿਗੁਰੂ ਪਰਮੇਸ਼ਰ ਜਿਹੜੇ ਆਪਣੇ ਹੋਰ ਉਹਦੇ ਕੋਈ ਸੇਵਾਦਾਰ ਨੇ, ਅਹਿਲਕਾਰ ਨੇ, ਦੇਵੀ ਦੇਵਤੇ ਨੇ, ਉਹਨਾਂ ਨੂੰ ਕਿਉਂ ਨਹੀਂ ਭੇਜ ਦਿੰਦਾ ਭਗਤਾਂ ਦੀ ਰੱਖਿਆ ਵਾਸਤੇ? ਮਹਾਂਪੁਰਖ ਕਹਿਣ ਲੱਗੇ, ਭਾਈ ਇਹ ਸਾਰੀ ਪਿਆਰ ਦੀ ਗੱਲ ਹੁੰਦੀ ਹੈ, ਨਾਨਕ ਉਹ ਪਰਮੇਸ਼ਰ ਕੇ ਪਿਆਰੇ। ਰਾਜਾ ਕਹਿਣ ਲੱਗਾ, ਨਹੀਂ ਮੈਨੂੰ ਇਸ ਗੱਲ 'ਤੇ ਯਕੀਨ ਨਹੀਂ ਆਉਂਦਾ। ਮਹਾਂਪੁਰਖ ਕਹਿਣ ਲੱਗੀ, ਅੱਛਾ ਕੋਈ ਗੱਲ ਨਹੀਂ। ਮਹਾਂਪੁਰਖਾਂ ਨੇ ਇੱਕ ਐਸਾ ਕੌਤਕ ਕੀਤਾ, ਇਹ ਕੋਈ ਸਿਆਣਾ ਕਾਰੀਗਰ ਸੀ, ਉਸਨੂੰ ਆਖਿਆ, ਜਿਵੇਂ ਰਾਜੇ ਦਾ ਪੁੱਤਰ ਹੈ ਛੋਟੀ ਉਮਰ ਦੇ ਵਿੱਚ, ਕੋਈ 1.5-2 ਸਾਲ ਦਾ ਰਾਜੇ ਦਾ ਆਪਣਾ ਪੁੱਤਰ ਸੀ, ਉਹਦੀ ਸ਼ਕਲ ਦਾ ਇੱਕ ਪਲਾਸਟਿਕ ਦਾ ਉਹਨਾਂ ਨੇ ਬੱਚਾ ਤਿਆਰ ਕੀਤਾ। ਆ ਜਿਵੇਂ ਹੁਣ ਇੱਥੇ ਵੀ ਕੋਈ ਛੋਟੇ ਛੋਟੇ ਪਲਾਸਟਿਕ ਦੇ ਬੱਚੇ ਤਿਆਰ ਕੀਤੇ ਜਾਂਦੇ ਹਨ, ਉਹ ਫਿਰ ਬੋਲਦੇ ਵੀ ਨੇ, ਵਿੱਚ ਇਲੈਕਟ੍ਰੋਨਿਕ ਸਿਸਟਮ ਕੀਤਾ ਹੁੰਦਾ। ਅਤੇ ਉਸ ਕਾਰੀਗਰ ਨੇ ਰਾਜੇ ਦੇ ਪੁੱਤਰ ਵਰਗਾ, ਹੂਬ ਹੂ ਉਹਦੀ ਸ਼ਕਲ ਵਰਗਾ ਖਿਡੌਣਾ ਬਾਲਕ ਬਣਾ ਦਿੱਤਾ। ਅਤੇ ਮਹਾਂਪੁਰਖਾਂ ਨੇ ਜਿਵੇਂ ਸਾਰੀ ਸਕੀਮ ਬਣਾਈ ਸੀ, ਉਹਦੇ ਅਨੁਸਾਰ ਇੱਕ ਰਾਜੇ ਦੇ ਨੌਕਰ ਨੇ ਜਿਹੜਾ ਉਸਦੇ ਪੁੱਤਰ ਦਾ ਖਿਡਾਵਾ ਸੀ, ਅਤੇ ਉਹ ਉੱਥੇ ਉਸਨੂੰ ਲੈ ਕੇ ਵਿਚਰ ਰਿਹਾ ਸੀ। ਰਾਜੇ ਦੀ ਸਭਾ ਲੱਗੀ ਹੋਈ ਸੀ ਅਤੇ ਰਾਜੇ ਦਾ ਧਿਆਨ ਵੀ ਆਪਣੇ ਪੁੱਤਰ ਵੱਲ ਸੀ, ਅਤੇ ਉਹ ਜਿਹੜਾ ਰਾਜੇ ਦਾ ਖਿਡਾਵਾ ਸੀ, ਅਤੇ ਉਹਨੂੰ ਮਹਾਂਪੁਰਖਾਂ ਨੇ ਆਖਿਆ, ਤੂੰ ਰਾਜੇ ਦੇ ਪੁੱਤਰ ਨੂੰ ਹੁਣ ਅੰਦਰ ਕਿਸੇ ਹੋਰ ਨੌਕਰ ਨੂੰ ਪਕੜਾਇਆ, ਅਤੇ ਆਹ ਜਿਹੜਾ ਨਕਲੀ ਬਾਲਕ ਹੈ, ਨਕਲੀ ਖਿਡਾਉਣਾ, ਇਹਨੂੰ ਚੱਕ ਕੇ ਸਾਡੇ ਕੋਲ ਲੈ ਆਵੀਂ। ਉਹ ਕਹਿਣ ਲੱਗਾ, ਚਲੋ ਸਤ ਬਚਨ। ਰਾਜੇ ਦਾ ਨੌਕਰ, ਅਸਲੀ ਜਿਹੜਾ ਰਾਜੇ ਦਾ ਪੁੱਤਰ ਸੀ, ਉਹ ਤੇ ਕਿਸੇ ਹੋਰ ਨੂੰ ਪਕੜਾ ਕੇ ਆ ਗਿਆ, ਅਤੇ ਜਿਹੜਾ ਨਕਲੀ ਖਿਡਾਉਣਾ ਬਾਲਕ ਸੀ ਉਹਨੂੰ ਲੈ ਕੇ ਮਹਾਂਪੁਰਖਾਂ ਦੇ ਕੋਲ ਪਹੁੰਚ ਗਿਆ। ਅਤੇ ਮਹਾਂਪੁਰਖਾਂ ਨੇ ਉਸ ਨਕਲੀ ਬਾਲਕ ਨੂੰ, ਨਕਲੀ ਖਿਡਾਉਣੇ ਨੂੰ ਆਪਣੇ ਹੱਥਾਂ ਵਿੱਚ ਲਿਆ, ਥੋੜ੍ਹੀ ਦੇਰ ਉਸਨੂੰ ਚੁੱਕਿਆ, ਖਿਡਾਇਆ, ਲਾਡ ਲਡਾਇਆ ਰਾਜੇ ਦਾ। ਐਨ ਜਦੋਂ ਪੂਰਾ ਧਿਆਨ ਉਹਦੇ ਵੱਲ ਲੱਗਿਆ, ਰਾਜਾ ਬੜਾ ਖੁਸ਼ ਹੈ ਵੀ ਅੱਜ ਮਹਾਂਪੁਰਖਾਂ ਨੇ ਮੇਰੇ ਪੁੱਤਰ ਨੂੰ ਚੁੱਕਿਆ ਹੈ, ਆਸੀਸ ਦੇ ਰਹੇ ਨੇ। ਜਦੋਂ ਰਾਜਾ ਪੂਰਾ ਤਨੋ ਮਨੋ ਖੁਸ਼ ਹੋ ਕੇ ਨੀਜ ਨਾਲ ਵੇਖ ਰਿਹਾ ਸੀ ਇਹ ਸਾਰੀ ਖੇਡ ਨੂੰ, ਅਤੇ ਮਹਾਂਪੁਰਖਾਂ ਨੇ ਕੀ ਕੀਤਾ, ਉੱਥੇ ਨੇੜੇ ਇੱਕ ਸਰੋਵਰ ਸੀ, ਇੱਕ ਤਲਾਅ ਸੀ, ਉਹ ਜਿਹੜਾ ਨਕਲੀ ਖਿਡਾਉਣਾ ਸੀ ਰਾਜੇ ਦੇ ਪੁੱਤਰ ਵਰਗਾ, ਉਹਨਾਂ ਨੇ ਚੱਕ ਕੇ ਉਹ ਸਰੋਵਰ ਦੇ ਵਿੱਚ, ਤਲਾਅ ਵਿੱਚ ਸੁੱਟ ਦਿੱਤਾ। ਅਤੇ ਉੱਧਰੋਂ ਰਾਜਾ ਵੇਖ ਰਿਹਾ ਸੀ, ਰਾਜੇ ਨੂੰ ਇਹ ਪਤਾ ਲੱਗਿਆ ਵੀ ਸ਼ਾਇਦ ਮਹਾਂਪੁਰਖ ਤਾਂ ਬੇਪਰਵਾਹ ਨੇ, ਨਿਰਮੋਹ ਹੁੰਦੇ ਨੇ, ਇਹਨਾਂ ਨੇ ਮੇਰੇ ਪੁੱਤਰ ਨੂੰ ਪਾਣੀ ਵਿੱਚ ਸੁੱਟ ਦਿੱਤਾ। ਰਾਜਾ ਉੱਥੋਂ ਜਿਉਂ ਭੱਜਿਆ, ਸਣੇ ਕੱਪੜੇ ਆ ਕੇ ਸਰੋਵਰ ਵਿੱਚ ਛਾਲ ਮਾਰੀ, ਅਤੇ ਜਦੋਂ ਜਾ ਕੇ ਉਸਨੂੰ ਪਕੜਿਆ, ਉਹ ਤੇ ਨਕਲੀ ਖਿਡਾਉਣਾ ਸੀ। ਸਾਰੇ ਲੋਕ ਹੱਸ ਪਏ, ਮਹਾਂਪੁਰਖ ਵੀ ਹੱਸ ਪਏ, ਅਤੇ ਰਾਜਾ ਬੜਾ ਸ਼ਰਮਿੰਦਾ ਹੋਇਆ। ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਇਹ ਐਸਾ ਇਹ ਡਰਾਮਾ ਕਿਉਂ ਕੀਤਾ? ਅਤੇ ਮਹਾਂਪੁਰਖ ਕਹਿਣ ਲੱਗੇ, ਤੂੰ ਕਹਿੰਦਾ ਸੀ ਵੀ ਉਹ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਆਪ ਕੀ ਆਉਂਦਾ, ਹੋਰ ਨਹੀਂ ਨੌਕਰਾਂ ਨੂੰ ਭੇਜ ਸਕਦਾ, ਇਹਦਾ ਜਵਾਬ ਸੀ। ਤੇਰਾ ਆਪਣੇ ਪੁੱਤਰ ਨਾਲ ਪਿਆਰ ਹੈ ਨਾ, ਅਤੇ ਤੂੰ ਆਪਣੇ ਕਿਸੇ ਹੋਰ ਨੌਕਰ ਨੂੰ ਭੇਜ ਦਿੰਦਾ, ਜਦੋਂ ਅਸੀਂ ਇਹ ਦਰਿਆ ਵਿੱਚ ਸਰੋਵਰ ਵਿੱਚ ਸੁੱਟਿਆ ਸੀ, ਤੂੰ ਆਪ ਕਿਉਂ ਛਾਲ ਮਾਰੀ? ਰਾਜਾ ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਭੁਲੇਖਾ ਲੱਗਿਆ ਵੀ ਤੁਸੀਂ ਮੇਰੇ ਜਿਉਂਦੇ ਪੁੱਤਰ ਨੂੰ ਪਾਣੀ ਵਿੱਚ ਸੁੱਟ ਦਿੱਤਾ ਹੈ, ਮੈਂ ਸੋਚਿਆ ਜੇ ਮੈਂ ਨੌਕਰਾਂ ਨੂੰ ਕਹਿੰਦਾ ਰਿਹਾ ਕਿਧਰੇ ਡੁੱਬ ਕੇ ਮਰ ਹੀ ਨਾ ਜਾਵੇ, ਇਸ ਲਈ ਮੈਂ ਆਪ ਹੀ ਕੋਸ਼ਿਸ਼ ਕੀਤੀ ਵੀ ਮੈਂ ਜਾ ਕੇ ਉਸਨੂੰ ਬਚਾਵਾਂ। ਅਤੇ ਮਹਾਂਪੁਰ ਕਹਿਣ ਲੱਗੇ, ਭਾਈ ਇਹ ਸਾਰੀ ਪ੍ਰੇਮ ਦੀ ਗੱਲ ਹੈ ਨਾ, ਤੂੰ ਆਪਣੇ ਪੁੱਤਰ ਦੀ ਖਾਤਰ ਆਪਣੀ ਜਾਨ ਨੂੰ ਆਪ ਖਤਰੇ ਵਿੱਚ ਪਾ ਸਕਦਾ, ਅਤੇ ਪਰਮੇਸ਼ੁਰ ਆਪਣੇ ਭਗਤਾਂ ਲਈ ਕਿਉਂ ਨਹੀਂ ਬੌੜ ਸਕਦਾ? ਇਹੀ ਪਿਆਰ ਦੀ ਸਾਰੀ ਗੱਲ ਹੁੰਦੀ ਹੈ। ਇੱਥੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਆਪਣੇ ਦਾਸਾਂ ਨੂੰ ਸਵਾਸ ਸਵਾਸ ਨਾਲ ਚੇਤੇ ਕਰਦਾ ਹੈ, ਸਵਾਸ ਸਵਾਸ ਉਹਨਾਂ ਦੀ ਪਰਵਰਿਸ਼ ਕਰਦਾ ਹੈ, ਸਵਾਸ ਸਵਾਸ ਉਹਨਾਂ ਦੀ ਸੰਭਾਲ ਕਰਦਾ ਹੈ। ਕਿਉਂ? ਨਾਨਕ ਕੋਈ ਪਰਮੇਸ਼ਰ ਕੇ ਪਿਆਰੇ। ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ। ਸੋ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਬੇਅੰਤ ਰਚਨਾ ਦਾ ਜ਼ਿਕਰ ਕਰਕੇ ਫਿਰ ਵਾਹਿਗੁਰੂ ਦੇ ਦਾਸਾਂ ਦੀ ਇੱਕ ਵਿਸ਼ੇਸ਼ ਗੁਰੂ ਮਹਾਰਾਜ ਨੇ ਵਿਚਾਰ ਦਾ ਜ਼ਿਕਰ ਕੀਤਾ ਹੈ, ਪ੍ਰੇਮ ਦੀ ਅਕਥ ਕਹਾਣੀ ਦਾ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ। ਸੋ ਆਪਾਂ ਇਸ ਕਥਾ ਦੇ ਭਾਵ ਨੂੰ ਹਿਰਦੇ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪਣੇ ਜਨ ਕੋ ਸਾਸ ਸਾਸ ਸਮਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।